डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी कौड़े ते महाराज के राहकां दा। प्रसंग इथों तक पहुंचा है कि सतगुरु हर राय सच्चे पातशाह जी ने हुक्म कीता महाराज क्या नूं कि तुसी अपने जिया जंत नूं परिवारां नूं नाल लैके तुर पवो जिथे तुहानूं शामा पै जाणगियां उत्थे तुसी रुक जायो उत्थे ही तुहाडे रहण दे वास्ते जमीन होवेगी चंगी धरती होवेगी। कल करीब इथों तक कथा पहुंची सी अज इथों अगे मैं प्रारंभ करदा। रचो सदन सब ग्राम बसावो करो बास को मिल सुख पावो। सतगुरु हर सच्चे पातशाह जी ने हुक्म कीता उत्थे तुसी अपने घरां नूं बनावो अपने पिंड नूं वसावो उत्थे तुहाडा सुख दे नाल वासा होवेगा ते सुखां नूं भोगदे रहोगे उस जगह दे उत्ते। तहां बिगन जे होए तुम्हारे सतगुर होए सहाय दैटारे। नाल ही सतगुरु हर राय सच्चे पातशाह जी ने हुक्म कीता कि जेकर उस जगह दे उते कोई विघन पैदा होया ते सतगुरु सच्चे पातशाह जी तुहाडी सहायता करनगे। जेड़ा कोई भी विघन पिया उह सतगुरु सच्चे पातशाह जी अपनी कृपा दे नाल टाल देणगे। किस तरीके दे नाल सतगुरु हर राय सच्चे पातशाह जी ने महाराजकियां नूं हुक्म कीता कवि करतार सिंह जी कलास वालिए ने इस तरीके दे नाल लिखिया। कहा गुरु जी सिद्धू वक्त ऐसे डेरा अपना सब उठाओ पाई एथों लेंदे पासे तुसी चले जावो मनो बचन ते देर ना लाओ पाई। जिस थां उते सूरज डुब जावे उसे थां ही मोहड़ी गडाओ पाई। पिंड बनो निचिंत हो बैठ जावो सतगुरां दी आस रखाओ पाई। कौड़े पुलर जे कर करन तका जंग बन मलंग मचाओ पाई। गुरु होए सहाई करतार सिंगा डर किसे दे पासोना खाओ पाई। करतार सिंह जी कलास वाले लिखदे ने के सतगुरां ने हुक्म कीता के लेंदे वाले पासे नूं मुंह करके तुर पवो जिथे छामा पैण उथे रुक जाओ। हिम सुन के सगरे कर बंद कीन बंद ना पादे अर बंद। ग्रंथाकार भाई संतोख सिंह जी लिखदे ने के जदों सतगुरु हर राय सच्चे पातशाह जी ने इस तरह दा फरमान कीता हाथ जोड़ के सारिया ने सतगुरां नूं नमस्कार कीती। मान्यो हुकम सिद्ध की ओर तारा ਸਫਲ ਕਾਜ ਹੋਏ ਹਿਰਦੈ ਵਿਚਾਰਾ। ਸਾਰਿਆਂ ਨੇ ਸਤਿਗੁਰਾਂ ਦੇ ਹੁਕਮ ਨੂੰ ਸਿਦਕ ਨੂੰ ਧਾਰਨ ਕਰਕੇ ਹਿਰਦੇ ਤੋਂ ਮੰਨ ਲਿਆ ਹੈ। ਸਾਰੇ ਸੋਚਦੇ ਨੇ ਸਫਲ ਕਾਜ ਹੋਏ ਕਿ ਸਾਡਾ ਕਾਰਜ ਜ਼ਰੂਰ ਸਫਲ ਹੋਵੇਗਾ। ਜਿਨ ਆਇਸ ਮੈਂ 14 ਪਵਨ ਨਰ ਬਪਰੇ ਕੀ ਗਿਣਤੀ ਕਵਨ। ਸਾਰੇ ਦੇ ਸਾਰੇ ਸੋਚਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦੇ ਹੁਕਮ ਦੇ ਅੰਦਰ 14 ਪਵਨ ਚੱਲਦੇ ਨੇ ਔਰ ਮਨੁੱਖਾਂ ਦੇ ਵਿਚਾਰਿਆਂ ਦੀ ਉਹਨਾਂ ਸਤਿਗੁਰਾਂ ਦੇ ਹੁਕਮ ਦੇ ਅੱਗੇ ਕੀ ਗਿਣਤੀ। ਗੁਰ ਤੇ ਹੋਏ ਬਿਸਰਜਣ ਚੱਲੇ ਸਿਰ ਕੀ ਬਾਸ ਲਾਦ ਕਰ ਭਲੇ। ਕਵੀ ਜੀ ਲਿਖਦੇ ਨੇ ਕਿ ਗੁਰੂ ਤੋਂ ਵਿਦਾਇਗੀ ਲੈ ਕੇ ਸਤਿਗੁਰਾਂ ਦੀ ਰਜਾ ਨੂੰ ਪਾ ਕੇ ਆਪਣੇ ਪਰਿਵਾਰ ਨੂੰ ਸਾਰਿਆਂ ਨੇ ਸਾਂਭਿਆ ਤੇ ਫਿਰ ਉਥੋਂ ਚੱਲ ਪਏ। ਮਾਰਗ ਚਲਤ ਦਿਵਸ ਕੋ ਟਾਰਾ ਇਸਤਰੀ ਪੁਰਖ ਸਹਿਤ ਪਰਵਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀਆਂ ਇਸਤਰੀਆਂ ਨੂੰ ਆਪਣੇ ਪਰਿਵਾਰਾਂ ਨੂੰ ਸਾਰੇ ਦੇ ਸਾਰੇ ਲਈ ਤੁਰੇ ਜਾਂਦੇ ਨੇ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਾਰਾ ਦਿਨ ਬਤੀਤ ਹੋ ਗਿਆ। ਗਮਨਤ ਜਬ ਸੰਧਿਆ ਪਰ ਗਈ ਡੇਰਾ ਕਰਨ ਥਾਂਵ ਲੱਖ ਲਈ। ਜਦੋਂ ਚਲਦਿਆਂ ਚਲਦਿਆਂ ਸ਼ਾਮਾਂ ਪੈ ਗਈਆਂ ਦਿਨ ਢਲ ਗਿਆ ਉਸ ਵੇਲੇ ਫਿਰ ਚੰਗੀ ਜਗ੍ਹਾ ਜਿਹੜੀ ਉਹਨਾਂ ਨੇ ਆਸੇ ਪਾਸੇ ਦੇਖੀ ਉਥੇ ਆਪਣਾ ਡੇਰਾ ਲਾ ਲਿਆ। ਅਵਨੀ ਰਵਨੀ ਬਸਬੇ ਜੋਗ ਕੀਨ ਬਿਲੋਕਣ ਉਤਰੇ ਲੋਗ। ਜਿਹੜੀ ਸੋਹਣੀ ਧਰਤੀ ਸੀ ਜਿਹੜੀ ਕਿ ਯੋਗ ਉਹਨਾਂ ਨੇ ਜਾਣੀ ਹੈ ਵਸਣ ਦੇ ਵਾਸਤੇ ਉਸ ਧਰਤੀ ਨੂੰ ਦੇਖ ਕੇ ਸਾਰੇ ਦੇ ਸਾਰੇ ਲੋਕ ਭਾਵ ਕੇ ਮਹਾਰਾਜ ਕੇ ਉਥੇ ਟਿਕ ਗਏ। ਇਸ ਤਰੀਕੇ ਦੇ ਨਾਲ ਜਿਹੜੇ ਸਿੱਧੂ ਨੇ ਉਹ ਪਹੁੰਚ ਗਏ ਨੇ ਆਪਣੇ ਟਿਕਾਣੇ ਦੇ ਉੱਤੇ। ਬਚਨ ਮੰਨ ਕੇ ਸਿੱਧੂਆਂ ਗੁਰੂ ਜੀ ਦਾ ਉਸੇ ਵਕਤ ਹੀ ਡੇਰਾ ਉਠਾਇਆ ਜੀ। ਨਾਲ ਲੈ ਕੇ ਸਾਥੀਆਂ ਸਾਰਿਆਂ ਨੂੰ ਮੂੰਹ ਪੱਛਮ ਵੱਲ ਰਖਾਇਆ ਜੀ। ਤੁਰਦੇ ਕਰਦਿਆਂ ਕੁਝ ਕੁ ਚਿਰ ਲੱਗਾ ਢਾਈ ਤਿੰਨ ਕੋ ਪੰਧ ਮੁਕਾਇਆ ਜੀ। ਦਿਨ ਡੁੱਬ ਗਿਆ ਜਿਸ ਥਾਂ ਉੱਤੇ ਉਸੇ ਥਾਂ ਡੇਰਾ ਉਤਰਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਤੁਰਦਿਆਂ ਕਰਦਿਆਂ ਕਾਫੀ ਸਾਰਾ ਦਿਨ ਲੰਘ ਗਿਆ ਇਸ ਕਰਕੇ ਉਹ ਕਰੀਬ ਢਾਈ ਤਿੰਨ ਕੋ ਹੀ ਪੈਂਡਾ ਕਰ ਸਕੇ। ਇੰਨੇ ਚਿਰ ਨੂੰ ਦਿਨ ਛਿਪ ਗਿਆ ਤੇ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਜਿੱਥੇ ਦਿਨ ਢਲਿਆ ਉਥੇ ਉਹਨਾਂ ਸਾਰਿਆਂ ਨੇ ਆਪਣਾ ਡੇਰਾ ਲਾ ਲਿਆ। ਆਬ ਮਹਾਰਾਜ ਕੇ ਗ੍ਰਾਮ ਜਹਾਂ ਹੈ ਗੁਰੂ ਹੁਕਮ ਤੇ ਥਿਰੇ ਤਹਾਂ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਰਾਜ ਨਾਮ ਦਾ ਪਿੰਡ ਇਸ ਵੇਲੇ ਜਿਸ ਜਗ੍ਹਾ ਤੇ ਮੌਜੂਦ ਹੈ ਗੁਰੂ ਦੇ ਹੁਕਮ ਨੂੰ ਪਾ ਕੇ ਉਸ ਵੇਲੇ ਇੱਥੇ ਹੀ ਆਣ ਕੇ ਮਹਾਰਾਜ ਕੇ ਸਾਰੇ ਟਿਕੇ ਸਨ ਭਾਵ ਕੇ ਸਿੱਧੂ। ਕਰਿਓ ਜਾਮਨੀ ਮੈਂ ਬਿਸਰਾਮੂ ਖਾਣ ਪਾਣ ਤੇ ਲੀਨ ਆਰਾਮੂ। ਰਾਤ ਦੇ ਵੇਲੇ ਸਾਰਿਆਂ ਨੇ ਖਾ ਪੀ ਕੇ ਆਰਾਮ ਕੀਤਾ। ਭਾਈ ਪ੍ਰਭਾਤ ਧਾਮ ਜਿਮ ਹੋਏ ਤਿਮ ਬਿਥਾਰ ਕਰ ਉਤਰੇ ਸੋਏ। ਜਦੋਂ ਹੀ ਰਾਤ ਬਤੀਤ ਹੋਈ ਅਗਲਾ ਸਵੇਰਾ ਹੋਇਆ ਤੇ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪੋ ਆਪਣੇ ਘਰ ਬਣਾਉਣੇ ਸੀ ਜਿੰਨਾ ਕੁ ਪਿੰਡ ਦਾ ਵਿਸਥਾਰ ਕਰਨਾ ਸੀ ਘੇਰਾ ਕਰਨਾ ਸੀ ਉਹਨਾਂ ਉਹਨਾਂ ਖਿੰਡ ਕੇ ਉਹ ਸਾਰੇ ਦੇ ਸਾਰੇ ਟਿਕ ਗਏ ਨੇ। ਜੈਤ ਪਿਰਾਣਾ ਰਾਹਕ ਰਹਿ ਮਾਲਕ ਤਿਸ ਅਵਨੀ ਕੋ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹਦਾ ਨਾਮ ਹੈ ਜੈਤ ਪਿਰਾਣਾ ਜਿਹੜਾ ਕਿ ਸਾਰਿਆਂ ਤੋਂ ਜ਼ਿਆਦਾ ਵੱਡਾ ਬਲਸ਼ਾਲੀ ਵੀ ਹੈ ਇਹ ਉਸ ਧਰਤੀ ਦਾ ਮਾਲਕ ਸੀ ਜਿੱਥੇ ਆਣ ਕੇ ਇਨ੍ਹਾਂ ਨੇ ਡੇਰਾ ਲਾ ਲਿਆ। ਜਿਸ ਕੇ ਸਮ ਦੂਜਾ ਬਲਵਾਨ ਨਾ ਪਕੜੈ ਪਾਨਨ ਤੇ ਪੰਚਾਨਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੈਤ ਪਿਰਾਣਾ ਇੰਨਾ ਜਿਆਦਾ ਬਲਵਾਨ ਸੀ ਜਿਹਦੇ ਵਰਗਾ ਦੂਸਰਾ ਕੋਈ ਨਹੀਂ ਸੀ। ਪਕੜੈ ਪਾਨਣ ਤੇ ਪੰਚਾਨਣ, ਭਾਵ ਕੇ ਆਪਣੇ ਹੱਥਾਂ ਦੇ ਨਾਲ ਹੀ ਸ਼ੇਰ ਨੂੰ ਫੜ ਕੇ ਉਹ ਮਾਰ ਦਿੰਦਾ ਸੀ, ਇੰਨਾ ਬਲੀ ਸੀ। ਤਿਸਨੇ ਇਨਕੀ ਸੁਧ ਸਭ ਸੁਣੀ, ਬਸ ਬੇਹਿਤ ਅਵਨੀ ਚਹਿ ਕਨੀ। ਕਵੀ ਜੀ ਲਿਖਦੇ ਨੇ ਕਿ ਜਦੋਂ ਉਸ ਜੈਤ ਪਿਰਾਣੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੀ ਜ਼ਮੀਨ ਦੇ ਉੱਤੇ ਆਣ ਕੇ ਇਹਨਾਂ ਸਿੱਧੂਆਂ ਨੇ ਡੇਰਾ ਲਾ ਲਿਆ ਆਪਣੇ ਵਸਣ ਦੇ ਵਾਸਤੇ, ਉਸ ਵੇਲੇ ਕੀ ਵਾਪਰਿਆ? ਕਾਲਾ ਕਰਮ ਚੰਦ ਜੇ ਰਾਹਕ, ਮੁਖ ਮਹਾਰਾਜ ਕੇ ਮਹੀ ਮੈਂ ਗਾਹਕ। ਕਹਿਣ ਤੋਂ ਭਾਵ ਹੈ ਕਿ ਜਿਹੜਾ ਕਾਲਾ ਤੇ ਕਰਮ ਚੰਦ ਸੀ, ਇਹ ਦੋਵੇਂ ਭਰਾ ਸਨ ਜਿਹੜੇ ਮੋਹਨ ਦੇ ਪੁੱਤਰ ਸਨ, ਜਿਦਾ ਕਿ ਕੱਲ ਇਤਿਹਾਸ ਦੇ ਵਿੱਚ ਨਾ ਆਇਆ। ਮੁਖ ਮਹਾਰਾਜ ਕੇ ਮਹੀ ਮੈਂ ਗਾਹਕ, ਮਹਾਰਾਜਕਿਆਂ ਵਿੱਚੋਂ ਮੁਖੀ ਪ੍ਰਿਥਵੀ ਦਾ ਗਾਹਕ ਕਾਲਾ ਤੇ ਕਰਮ ਚੰਦ ਹੈ, ਇਹ ਸੁਣਿਆ ਉਸ ਵੇਲੇ ਜੈਦ ਪਿਰਾਣੇ ਨੇ। ਆਪਣੋ ਮਾਨਕ ਤੁਰਤ ਪਠਾਇਓ, ਇਹਾਂ ਨਾ ਠਹਿਰੋ ਭਾਖ ਸੁਣਾਇਓ। ਉਸੇ ਵੇਲੇ ਜੈਦ ਪਿਰਾਣੇ ਨੇ ਆਪਣੇ ਆਦਮੀ ਨੂੰ ਛੇਤੀ ਭੇਜਣ ਦਾ ਯਤਨ ਕੀਤਾ। ਆਪਣੇ ਆਦਮੀ ਨੂੰ ਕਹਿੰਦਾ ਕਿ ਉਹਨਾਂ ਨੂੰ ਜਾ ਕੇ ਕਹਿ ਦੇਵੋ ਮੇਰੇ ਵੱਲੋਂ, ਇਹਾਂ ਨਾ ਠਹਿਰੋ ਕਿ ਮੇਰੀ ਜ਼ਮੀਨ ਦੇ ਉੱਤੇ ਮੇਰੀ ਜਗ੍ਹਾ ਦੇ ਉੱਤੇ ਤੁਸੀਂ ਨਾ ਠਹਿਰੋ। ਮੈਂ ਬੈਠਿਓ ਮਾਲਕ ਨਿਜ ਤਰਨੀ, ਕਰੋ ਸੰਭਾਰਨ ਜਿਉ ਨਿਜ ਤਰਨੀ। ਆਪਣੇ ਦਾਸ ਨੂੰ ਜੈਦ ਪਿਰਾਣਾ ਕਹਿੰਦਾ ਕਿ ਉਹਨਾਂ ਨੂੰ ਜਾ ਕੇ ਕਹਿ ਦੇ ਕਿ ਮੈਂ ਧਰਤੀ ਦਾ ਮਾਲਕ ਅਜੇ ਜਿਉਂਦਾ ਜਾਗਦਾ ਬੈਠਾ ਹੋਇਆ, ਮੈਂ ਆਪਣੀ ਧਰਤੀ ਨੂੰ ਇਸੇ ਤਰ੍ਹਾਂ ਸਾਂਭਾਂਗਾ ਜਿਸ ਤਰ੍ਹਾਂ ਮੈਂ ਆਪਣੀ ਇਸਤਰੀ ਨੂੰ ਸਾਂਭ ਕੇ ਰੱਖਦਾ। ਬਿਨਾ ਬਿਲਾਂ ਬਕੂਚ ਕਰ ਜਾਵੋ, ਆਣ ਥਾਣ ਕਿਤ ਬਾਸ ਬਸਾਵੋ। ਕਹਿੰਦਾ ਜਾ ਕੇ ਉਹਨਾਂ ਨੂੰ ਕਹਿ ਦੇ ਕਿ ਬਗੈਰ ਦੇਰੀ ਤੋਂ ਮੇਰੀ ਜਗ੍ਹਾ ਨੂੰ ਛੱਡ ਕੇ ਉਹ ਚਲੇ ਜਾਣ, ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣਾ ਟਿਕਾਣਾ ਲਾਉਣ, ਮੈਂ ਆਪਣੀ ਜਗ੍ਹਾ ਤੇ ਉਹਨਾਂ ਨੂੰ ਨਹੀਂ ਰਹਿਣ ਦਿਆਂਗਾ। ਨਾ ਹੈ ਤਾਂ ਮੈਂ ਚੜ ਕੇ ਚੱਲ ਆਵੋ, ਲੜੇ ਹਨੋ ਨੱਤ ਲੂਟ ਮਚਾਵੋ। ਕਹਿੰਦਾ ਇਹ ਵੀ ਜਾ ਕੇ ਕਹਿ ਦੇਵੇਂ ਕਿ ਜੇਕਰ ਮੇਰੀ ਗੱਲ ਨਾ ਮੰਨੀ ਤੇ ਫੇਰ ਮੈਂ ਚੜ ਕੇ ਭਾਵ ਕੇ ਲੜਾਈ ਕਰਨ ਦੇ ਵਾਸਤੇ ਆਵਾਂਗਾ, ਲੜਾਂਗਾ ਸਾਰਿਆਂ ਨੂੰ ਮਾਰ ਕੇ ਦੌੜਾ ਦਿਆਂਗਾ ਤੇ ਫੇਰ ਮੈਂ ਉਹਨਾਂ ਨੂੰ ਲੁੱਟਾਂਗਾ। ਆਪਣੀ ਸੀਮ ਨਿਕਾਸੋਂ ਸਾਰੇ, ਜੇ ਅਰ ਪਰ ਲਖੋਂ ਸੇ ਮਾਰੇ। ਮੈਂ ਆਪਣੀ ਸੀਮਾ ਦੇ ਵਿੱਚੋਂ ਭਾਵ ਕੇ ਆਪਣੀ ਜ਼ਮੀਨ ਦੀ ਹੱਦ ਦੇ ਵਿੱਚੋਂ ਸਾਰਿਆਂ ਨੂੰ ਦੂਰ ਬਾਹਰ ਕੱਢ ਦਿਆਂਗਾ ਜੇ ਮੇਰੇ ਅੱਗੋਂ ਲੜਨਗੇ ਤੇ ਫੇਰ ਮੈਂ ਮਾਰ ਦਿਆਂਗਾ। ਇਤਿਆਦ ਕਪੇ ਜੋ ਕਹਿ ਤਬੈ, ਆਇਓ ਨਰ ਬੈਠੇ ਜਹੈ ਸਬੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਹੁਕਮ ਦਾਸ ਨੂੰ ਦੇ ਕੇ ਭੇਜ ਦਿੱਤਾ ਹੈ ਜੈਦ ਪਿਰਾਣੇ ਨੇ। ਜਿਹੜਾ ਉਹ ਆਦਮੀ ਸੀ ਜੈਦ ਪਿਰਾਣੇ ਦਾ, ਉਹ ਉੱਥੇ ਪਹੁੰਚਿਆ ਜਿੱਥੇ ਸਾਰੇ ਸਿੱਧੂ ਰਾਹਕ ਬੈਠੇ ਸਨ।
ਕਹੀ ਜੈਤ ਕੀ ਸਕਲ ਸੁਣਾਈ, ਕਿਉਂ ਤੁਮ ਉਤਰ ਪਰੇ ਇਸ ਥਾਈ।
ਉਹ ਜਿਹੜਾ ਜੈਤ ਦਾ ਆਦਮੀ ਹੈ, ਉਹ ਫਿਰ ਜੈਤ ਦਾ ਹੁਕਮ ਸੁਣਾਉਂਦਾ ਤੇ ਨਾਲੇ ਆਪਣੇ ਵੱਲੋਂ ਕਹਿੰਦਾ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਕਿਉਂ ਆਪਣਾ ਡੇਰਾ ਲਾਇਆ ਹੋਇਆ।
ਨਹੀਂ ਬੂਝੋ ਨਹੀਂ ਆਇਸ ਲਈ, ਹਿਰਦੈ ਢੀਠ ਤਾਂ ਕਿਉਂ ਕਰ ਭਈ।
ਕਹਿੰਦਾ ਨਾ ਕਿਸੇ ਨੂੰ ਪੁੱਛਿਆ, ਨਾ ਕਿਸੇ ਨੂੰ ਦੱਸਿਆ, ਨਾ ਹੀ ਕਿਸੇ ਦੇ ਆਗਿਆ ਨੂੰ ਲਿਆ। ਤੁਸੀਂ ਤੇ ਬਹੁਤ ਜਿਆਦਾ ਢੀਠਤਾਈ ਦਾ ਕੰਮ ਕੀਤਾ ਕਿ ਬਗੈਰ ਕਿਸੇ ਨੂੰ ਪੁੱਛੇ ਦੱਸੇ ਤੁਸੀਂ ਜੈਤ ਦੀ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾਇਆ।
ਲਖੋ ਕਿ ਨਹੀਂ ਜੈਤ ਕੋ ਜ਼ੋਰ, ਜਿਸ ਸਮ ਨਹੀਂ ਜਗ ਮੇ ਕੋ ਔਰ।
ਉਹ ਜੈਤ ਪਿਰਾਣੇ ਦਾ ਆਦਮੀ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਤੁਸੀਂ ਇਹ ਨਹੀਂ ਜਾਣਦੇ ਕਿ ਜੈਤ ਕਿੰਨਾ ਵੱਡਾ ਜ਼ੋਰ ਵਾਲਾ ਹੈ, ਜਿਹਦੇ ਵਰਗਾ ਬਲਸ਼ਾਲੀ ਹੋਰ ਦੁਨੀਆ ਦੇ ਉੱਤੇ ਲੱਗਦਾ ਕੋਈ ਨਹੀਂ।
ਵੀਰ ਸੈਂ ਕਰੇ ਹੇਰਤ ਪਾਜੇ, ਲੜ ਨਹੀਂ ਸਕੈ ਤਜੈ ਕੁਲ ਲਾਜੇ।
ਕਹਿੰਦਾ ਹੈ ਕਿ ਸੈਂਕੜੇ ਜਿਹੜੇ ਸੂਰ ਵੀਰ ਨੇ ਉਹ ਜੈਦ ਪਿਰਾਣੂ ਨੂੰ ਦੇਖਦਿਆਂ ਸਾਰ ਹੀ ਦੌੜ ਜਾਂਦੇ ਨੇ, ਕੋਈ ਵੀ ਲੜਨ ਦੇ ਵਾਸਤੇ ਇਹਦੇ ਸਾਹਮਣੇ ਨਹੀਂ ਟਿਕਦਾ। ਆਪਣੀ ਲਾਜ ਨੂੰ ਲਾ ਕੇ ਜਿਹੜਾ ਵੀ ਸੂਰਮਾ ਆਉਂਦਾ ਹੈ ਉਹ ਜੈਦ ਨੂੰ ਦੇਖ ਕੇ ਹੀ ਦੌੜ ਜਾਂਦਾ।
ਕਾਲੇ ਕਹਿਓ ਵਿਸਾਲ ਮਹੀ ਹੈ, ਸੁਣਿਓ ਜੈਤ ਬਲਵਾਨ ਸਹੀ ਹੈ।
ਅੱਗੋਂ ਜਿਹੜਾ ਕਾਲਾ ਹੈ ਜਿਹੜਾ ਕਿ ਸਿੱਧਵਾਂ ਦੇ ਵਿੱਚੋਂ ਮੁੱਖ ਹੈ, ਉਸ ਆਦਮੀ ਨੂੰ ਕਹਿੰਦਾ ਵਿਸਾਲ ਮਹੀ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਜੈਤ ਪਿਰਾਣਾ ਹੈ ਉਹਦੇ ਕੋਲ ਤੇ ਬਹੁਤ ਸਾਰੀ ਜ਼ਮੀਨ ਹੈ।
ਸੁਣਿਓ ਜੈਤ ਬਲਵਾਨ ਸਹੀ ਹੈ, ਜਿਹੜੀਆਂ ਤੂੰ ਗੱਲਾਂ ਦੱਸ ਰਿਹਾ
ਇਹਨਾਂ ਗੱਲਾਂ ਦਾ ਸਾਨੂੰ ਪਤਾ ਹੈ, ਅਸੀਂ ਵਾਕਿਆ ਹੀ ਜਾਣਦੇ ਹਾਂ ਕਿ ਜੈਤ ਪਿਰਾਣਾ ਬੜਾ ਬਲਵਾਨ।
ਹਮ ਵਿਰੋਧ ਨਹੀਂ ਸਕੈ ਕਮਾਏ, ਤੇਹ ਸਮਸਰਤਾ ਪਾਏ ਨਾ ਜਾਏ।
ਕਾਲਾ ਕਹਿੰਦਾ ਕਿ ਜੈਦ ਪਿਰਾਣੇ ਦਾ ਅਸੀਂ ਵਿਰੋਧ ਨਹੀਂ ਕਰ ਸਕਦੇ, ਉਹਦੇ ਨਾਲ ਨਹੀਂ ਲੜ ਸਕਦੇ, ਉਹਦੀ ਬਰਾਬਰੀ ਅਸੀਂ ਕਦੇ ਕਰ ਨਹੀਂ ਸਕਦੇ।
ਸ੍ਰੀ ਹਰਿ ਰਾਏ ਗੁਰੂ ਸਭ ਜਗ ਕੇ, ਤਿਨ ਕੇ ਰਹਿ ਆਸਰੇ ਲੱਗ ਕੇ।
ਕਾਲਾ ਕਹਿੰਦਾ ਕਿ ਭਾਵੇਂ ਅਸੀਂ ਬਰਾਬਰੀ ਜੈਤ ਦੀ ਨਹੀਂ ਕਰ ਸਕਦੇ, ਪਰ ਕਹਿੰਦਾ ਹੈ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਾਰੇ ਜਗ ਦੇ ਗੁਰੂ ਨੇ, ਉਹਨਾਂ ਦੇ ਆਸਰੇ ਅਸੀਂ ਇੱਥੇ ਬੈਠੇ ਹੋਏ।
ਕਰਿਓ ਹੁਕਮ ਹਮ ਕੋਈ ਸਥਾਨ, ਰਚਨ ਸਦਨ ਹਿਤ ਬੈਠੇ ਆਨ।
ਕਾਲਾ ਕਹਿੰਦਾ ਹੈ ਕਿ ਅਸੀਂ ਕਿਸੇ ਦੀ ਆਗਿਆ ਲੈ ਕੇ ਹੀ ਇਸ ਜਗ੍ਹਾ ਦੇ ਉੱਤੇ ਡੇਰਾ ਲਾਇਆ ਹੋਇਆ, ਸਤਿਗੁਰਾਂ ਦਾ ਹੁਕਮ ਪਾ ਕੇ ਅਸੀਂ ਇੱਥੇ ਬੈਠੇ ਹਾਂ, ਕਿਉਂਕਿ ਸਤਿਗੁਰਾਂ ਨੇ ਆਖਿਆ ਹੈ ਕਿ ਤੁਸੀਂ ਇੱਥੇ ਹੀ ਆਪਣੇ ਘਰਾਂ ਨੂੰ ਬਣਾਉਣਾ।
ਜਾਚੀ ਦੇਹੋ ਅਦਕ ਛਿਤ ਹੈ, ਸਮੇਂ ਬਿਤਾਵੇਂ ਹਮੀਅਤ ਰਹਿ।
ਕਹਿੰਦੇ ਨੇ ਕਿ ਜ਼ਮੀਨ ਜਿੰਨੀ ਅਸੀਂ ਮੰਗੀਏ ਉਹ ਚਾਹੀਦਾ ਹੈ ਕਿ ਜੈਤ ਨੂੰ ਸਾਨੂੰ ਦੇ ਦੇਵੇ।
ਸਮੇਂ ਬਿਤਾਵੇਂ ਹਮੀਅਤ ਰਹੇ, ਅਸੀਂ ਆਪਣੇ ਸਮੇਂ ਨੂੰ ਇੱਥੇ ਬਿਤਾਵਾਂਗੇ।
ਇੱਕ ਤੋਂ ਗੁਰੂ ਹੁਕਮ ਕੋ ਮਾਨੋ, ਦੂਜੇ ਹਮ ਪਰ ਕਰੋ ਆਸਾਨੋ। ਜੈਤ ਦੇ ਆਦਮੀ ਨੂੰ ਕਾਲਾ ਕਹਿੰਦਾ ਕਿ ਜਾ ਕੇ ਸਾਡਾ ਸੰਦੇਸ਼ਾ ਜੈਤ ਪਿਰਾਣੇ ਨੂੰ ਦੇ ਦੇ। ਇੱਕ ਪਾਸੇ ਤੇ ਗੁਰੂ ਦਾ ਹੁਕਮ ਹੈ ਸਾਨੂੰ ਇੱਥੇ ਰੁਕਣ ਦਾ, ਇਸ ਕਰਕੇ ਜੈਤ ਨੂੰ ਵੀ ਚਾਹੀਦਾ ਹੈ ਕਿ ਗੁਰੂ ਦੇ ਹੁਕਮ ਨੂੰ ਮੰਨੇ।
ਦੂਜੇ ਹਮ ਪਰ ਕਰੋ ਆਸਾਨੋ, ਤੇ ਦੂਸਰਾ ਇਹ ਹੈ ਕਿ ਜੇ ਉਹ ਇਸ ਤਰ੍ਹਾਂ ਦਾ ਬਖੇੜਾ ਪੈਦਾ ਨਾ ਕਰੇਗਾ ਤੇ ਸਾਡੇ ਉੱਤੇ ਉਹਦਾ ਵੱਡਾ ਅਹਿਸਾਨ ਹੋਵੇਗਾ, ਅਸੀਂ ਜ਼ਿੰਦਗੀ ਭਰ ਵੀ ਜੈਤ ਪਿਰਾਣੇ ਦੇ ਅਹਿਸਾਨ ਨੂੰ ਕਦੇ ਭੁੱਲਾਂਗੇ ਨਹੀਂ।
ਅਪਰ ਬਸੈ ਜਿਮ ਹੋਏ ਅਨੁਸਾਰੀ, ਤਿਮ ਹਮ ਰਹਿ ਸਦਾ ਹਿਤ ਧਾਰੀ। ਇਸ ਤੋਂ ਇਲਾਵਾ ਕਾਲਾ ਕਹਿੰਦਾ ਕਿ ਅਸੀਂ ਹਮੇਸ਼ਾ ਜੈਤ ਦੇ ਅਨੁਸਾਰੀ ਹੋ ਕੇ ਇੱਥੇ ਵਸਾਂਗੇ, ਜਿਵੇਂ ਉਹ ਆਖੇਗਾ ਉਸੇ ਤਰ੍ਹਾਂ ਹਿੱਤ ਨੂੰ ਧਾਰਨ ਕਰਕੇ ਕਰਾਂਗੇ।
ਸੁਣਤ ਦੂਤ ਟਿਗ ਜੈਤ ਗਯੋ ਹੈ, ਇਨਕੋ ਕਹਿਓ ਸੁਨਾਏ ਦਯੋ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਭੇਜਿਆ ਹੋਇਆ ਜਿਹੜਾ ਦੂਤ ਸੀ ਜੈਤ ਪਿਰਾਣੇ ਦਾ, ਉਹ ਵਾਪਸ ਉਹਦੇ ਕੋਲ ਪਹੁੰਚਿਆ ਤੇ ਜੋ ਇਹਨਾਂ ਨੇ ਆਖਿਆ ਸੀ ਉਹ ਉਹਨੇ ਸੁਣਾਇਆ।
ਸ੍ਰੀ ਹਰਿ ਰਾਏ ਬਿਲੰਦ ਬਲੀ ਹੈ, ਪੀਰੀ ਮੀਰੀ ਧਰੇ ਭਲੀ ਹੈ।
ਉਹ ਦੂਤ ਕਹਿੰਦਾ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਜਿਹੜੇ ਵੱਡੇ ਬਲੀ ਨੇ, ਜਿਨ੍ਹਾਂ ਨੇ ਮੀਰੀ ਤੇ ਪੀਰੀ ਨੂੰ ਹੀ ਧਾਰਨ ਭਰੀ ਪ੍ਰਕਾਰ ਦੇ ਨਾਲ ਕੀਤਾ ਹੋਇਆ।
ਭਾਇ ਸਹਾਇਕ ਥਾਨ ਬਤਾਇਓ, ਸੋ ਚਾਹਤ ਹੈ ਇਨੋ ਬਸਾਇਓ।
ਦੂਤ ਜੈਤ ਨੂੰ ਕਹਿੰਦਾ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਧੂਆਂ ਦੇ ਸਹਾਇਕ ਬਣੇ ਨੇ, ਉਹਨਾਂ ਨੇ ਤੇਰੀ ਜਗ੍ਹਾ ਦੀ ਦੱਸ ਪਾਈ ਹੈ, ਉਹ ਇਹਨਾਂ ਨੂੰ ਉੱਥੇ ਤੇਰੀ ਜਗ੍ਹਾ ਦੇ ਉੱਤੇ ਵਸਾਉਣਾ ਚਾਹੁੰਦੇ ਨੇ।
ਕਹਿ ਜੈਤ ਗੁਰ ਛੀਨਸ ਕਾਹੂ, ਚਹਿ ਬਸਾਇਓ ਹਮ ਛਿਤ ਮਾਹੂ।
ਅੱਗੋਂ ਜੈਤ ਕਹਿੰਦਾ ਗੁਰੂ ਛੀਨਸ ਕਾਹੂ, ਭਾਵ ਕਿ ਗੁਰੂ ਜੀ ਕਿਸੇ ਦੀ ਜ਼ਮੀਨ ਖੋ ਕੇ ਕਿਸੇ ਹੋਰ ਨੂੰ ਕਿਵੇਂ ਦੇ ਸਕਦੇ ਨੇ। ਚਾਹੇ ਵਸਾਇਓ ਹਮ ਛਿਤ ਮਾਹੋ, ਇਹ ਤੇ ਵਧੀਕੀ ਵਾਲੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਕਿ ਮੇਰੀ ਜਗ੍ਹਾ ਖੋ ਕੇ ਕਿਸੇ ਹੋਰ ਨੂੰ ਮੇਰੀ ਜਗ੍ਹਾ ਦੇ ਉੱਤੇ ਉਹ ਵਸਾਉਣਾ ਚਾਹੁੰਦੇ ਨੇ।
ਸੋ ਮੈਂ ਦੇਤ ਨਹੀਂ ਕਿਸਰੀਤ, ਨਹੀਂ ਸਹਾਰੋ ਅਸ ਵਿਪਰੀਤ।
ਪਰ ਜੈਤ ਪੁਰਾਣਾ ਕਹਿੰਦਾ ਕਿ ਮੈਂ ਐਸੀ ਵਿਪਰੀਤ ਗੱਲ ਨੂੰ ਕਦੇ ਵੀ ਸਹਾਰਨ ਨਹੀਂ ਕਰਾਂਗਾ। ਮੈਂ ਆਪਣੀ ਜਗ੍ਹਾ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਵਸਣ ਦੇ ਵਾਸਤੇ ਨਹੀਂ ਦੇਵਾਂਗਾ, ਭਾਵੇਂ ਕਿ ਗੁਰੂਆਂ ਨੇ ਹੀ ਹੁਕਮ ਕਿਉਂ ਨਾ ਕੀਤਾ ਹੋਵੇ।
ਅਬ ਕੇ ਜਾਹੋ ਦਿਓ ਸਮਝਾਏ, ਭਲਾ ਚਾਹੋ ਤੋ ਨਿਜ ਚੜ ਜਾਏ।
ਕਹਿੰਦਾ ਦੁਬਾਰਾ ਫੇਰ ਉਹਨਾਂ ਦੇ ਕੋਲ ਜਾ, ਦੁਬਾਰਾ ਫੇਰ ਤੋਂ ਜਾ ਕੇ ਸਮਝਾ ਕਿ ਜੇਕਰ ਆਪਣਾ ਭਲਾ ਚਾਹੁੰਦੇ ਨੇ ਤੇ ਮੇਰੀ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ।
ਆਣ ਥਾਣ ਖੋ ਜੋ ਹਿਤ ਬਾਸ, ਰਚੀਏ ਜਹਾਨ ਚਿੰਤ ਆਵਾਸ।
ਕਹਿੰਦਾ ਕਿ ਜਾ ਕੇ ਉਹਨਾਂ ਨੂੰ ਕਹਿ ਦੇ ਕਿ ਹੋਰ ਜਗ੍ਹਾ ਨੂੰ ਲੱਭ ਕੇ ਆਪਣੇ ਵਸਣ ਦੇ ਵਾਸਤੇ ਉਹ ਘਰ ਬਣਾ ਕੇ ਉਹ ਨਿਸ਼ਚਿੰਤ ਰੂਪ ਦੇ ਵਿੱਚ ਰਹਿ ਸਕਣ।
ਆਏ ਦੂਤ ਪੁਣ ਸਕਲ ਸੁਣਾਈ, ਕਾਲੇ ਆਦਿਕ ਚਿੰਤ ਉਪਾਈ।
ਦੂਤ ਦੁਬਾਰਾ ਪਹੁੰਚਿਆ ਹੈ, ਉਹਨੇ ਜਿਹੜਾ ਕਹਿਣਾ ਸੀ ਜੈਦ ਪੁਰਾਣੇ ਦਾ ਉਹ ਸਾਰਾ ਇਹਨਾਂ ਨੂੰ ਸੁਣਾਇਆ ਹੈ। ਕਵੀ ਜੀ ਲਿਖਦੇ ਨੇ ਕਿ ਕਾਲੇ ਨੇ ਤੇ ਕਰਮ ਚੰਦ ਨੇ ਜਿਹੜੇ ਕਿ ਇਹਨਾਂ ਵਿੱਚੋਂ ਮੋਰੀ ਸਨ, ਉਹਨਾਂ ਨੇ ਬੜੀ ਵੱਡੀ ਚਿੰਤਾ ਪੈਦਾ ਕੀਤੀ, ਭਾਵ ਕਿ ਉਹਨਾਂ ਸਾਰਿਆਂ ਨੂੰ ਬੜੀ ਚਿੰਤਾ ਹੋਈ।
ਮਹਾਬਰੀ ਇਹ ਬਸ ਨੰਦ ਹੈ, ਹਮਰੋ ਬੈਰ ਨਹੀਂ ਨਿਭ ਹੈ।
ਸਾਰੇ ਸੋਚਦੇ ਨੇ ਕਿ ਜੈਦ ਪੁਰਾਣਾ ਵੱਡਾ ਬਲੀ ਹੈ, ਬੜਾ ਤਾਕਤ ਵਾਲਾ ਹੈ, ਉਹ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਇੱਥੇ ਵਸਣ ਨਹੀਂ ਦੇਵੇਗਾ, ਅਸੀਂ ਉਹਦੇ ਵੈਰ ਦਾ ਸਾਹਮਣਾ ਨਹੀਂ ਕਰ ਸਕਦੇ।
ਹੋਏ ਦੀਨ ਗੁਰ ਕੇ ਢਿੱਗ ਆਏ, ਹੱਥ ਜੋਰ ਕਰ ਸੀਸ ਨਿਵਾਏ।
ਬੜੇ ਦੀਨ ਹੋ ਕੇ ਸਾਰੇ ਫੇਰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ, ਹੱਥ ਜੋੜ ਕੇ ਸਾਰਿਆਂ ਨੇ ਸਿਰ ਨਿਵਾਏ।
ਬੈਠ ਤੇ ਆਪਣੀ ਅਰਜ ਗੁਜ਼ਾਰੀ, ਸੁਣੋ ਪ੍ਰਭੂ ਜਿਮ ਜੈਤ ਉਚਾਰੀ।
ਸੁਣ ਕੇ ਫੇਰ ਉਹਨਾਂ ਸਾਰਿਆਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ,
ਪਈ ਸਾਂਝ ਤੁਮ ਹੁਕਮ ਚਿਤਾਰਾ, ਪਿਖ ਸਥਾਨ ਕੋ ਸਿਵਰ ਉਤਾਰਾ।
ਸੱਚੇ ਪਾਤਸ਼ਾਹ, ਜਦੋਂ ਸ਼ਾਮਾਂ ਪਈਆਂ ਤੁਹਾਡੇ ਹੁਕਮ ਨੂੰ ਯਾਦ ਕੀਤਾ ਤੇ ਫਿਰ ਅਸੀਂ ਆਪਣਾ ਡੇਰਾ ਉੱਥੇ ਲਾ ਲਿਆ ਸੀ।
ਜੈਤ ਪੁਰਾਣੇ ਕੀ ਛਿਤ ਸੋਏ, ਸੁਣ ਨਰ ਭੇਜਿਓ ਰਸਮੈ ਹੋਏ।
ਉਹ ਜਗ੍ਹਾ ਸੱਚੇ ਪਾਤਸ਼ਾਹ ਜੈਤ ਪੁਰਾਣੇ ਦੀ ਹੈ। ਜਦੋਂ ਉਸ ਨੂੰ ਪਤਾ ਲੱਗਾ ਤੇ ਉਹਨੇ ਆਪਣਾ ਫਿਰ ਆਦਮੀ ਭੇਜਿਆ ਗੁੱਸੇ ਦੇ ਨਾਲ।
ਲੈ ਹੋ ਲੂਟ ਨਤਰ ਉੱਠ ਜਾਈਏ, ਆਣ ਸਥਾਨ ਬਾਸ ਕੋ ਕਈਏ।
ਸੱਚੇ ਪਾਤਸ਼ਾਹ, ਉਸ ਨੇ ਹੁਕਮ ਭੇਜਿਆ ਕਿ ਜੇਕਰ ਤੁਸੀਂ ਮੇਰੀ ਜਗ੍ਹਾ ਨੂੰ ਛੱਡ ਕੇ ਨਾ ਜਾਓਗੇ ਤੇ ਫਿਰ ਮੈਂ ਤੁਹਾਨੂੰ ਲੁੱਟ ਲਵਾਂਗਾ, ਆਪਣੀ ਜਗ੍ਹਾ ਕਿਤੇ ਹੋਰ ਜਾ ਕੇ ਬਣਾਓ।
ਲਿਓ ਆਪ ਕੋ ਨਾਮ ਨ ਮਾਨਾ, ਲਰਬੇ ਹੇਤ ਦੁਐਸ਼ ਕੋ ਠਾਨਾ।
ਸਾਰੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ, ਤੁਹਾਡਾ ਨਾਮ ਵੀ ਅਸੀਂ ਬਿਆਨ ਕੀਤਾ ਕਿ ਸਤਿਗੁਰਾਂ ਦੇ ਹੁਕਮ ਦੇ ਨਾਲ ਅਸੀਂ ਇੱਥੇ ਆਣ ਕੇ ਰੁਕੇ ਹਾਂ, ਪਰ ਸੱਚੇ ਪਾਤਸ਼ਾਹ ਉਹ ਜੈਤ ਫਿਰ ਵੀ ਨਹੀਂ ਮੰਨਿਆ।
ਲਰਬੇ ਹੇਤ ਦੁਐਸ਼ ਕੋ ਠਾਨਾ,
ਉਹ ਤੇ ਇੰਨਾ ਜ਼ਿਆਦਾ ਦੁਐਸ਼ ਕਰਦਾ ਹੈ। ਉਹਨੇ ਕਹਿ ਕੇ ਕੱਲਿਆ ਕਿ ਜੇਕਰ ਮੇਰੀ ਗੱਲ ਨਾ ਮੰਨੋਗੇ ਤੇ ਫਿਰ ਮੈਂ ਤੁਹਾਡੇ ਨਾਲ ਆਣ ਕੇ ਲੜਾਂਗਾ।
ਸੁਣ ਗੁਰ ਕਹਿਓ ਧਰੋ ਉਤ ਸਾਹੂ, ਹਤੋ ਜੈਤ ਕਰ ਬਲ ਰਣ ਮਾਹੂ।
ਜਦੋਂ ਸਾਰਿਆਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਉਹਨਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰਾਂ ਨੇ ਹੁਕਮ ਕੀਤਾ, ਕਹਿੰਦੇ ਨੇ ਧਰੋ ਉਤ ਸਾਹੂ, ਕਹਿੰਦੇ ਨੇ ਫਿਰ ਤੁਸੀਂ ਡਰਦੇ ਕਿਉਂ ਹੋ, ਉਤਸ਼ਾਹ ਨੂੰ ਧਾਰਨ ਕਰੋ ਤੇ ਰਣ ਭੂਮੀ ਦੇ ਵਿੱਚ ਜੈਤ ਨੂੰ ਮਾਰ ਦੇ।
ਉਰ ਤੇ ਕਾਤੁਰ ਤਾਇਬ ਤਿਆਗੋ, ਕਰ ਪੁਰਸ਼ਾਰਥ ਕੋ ਹਿਤ ਲਾਗੋ।
ਸਤਿਗੁਰੂ ਜੀ ਸਾਰਿਆਂ ਨੂੰ ਦਲੇਰੀ ਦਿੰਦੇ ਨੇ ਕਿ ਤੁਸੀਂ ਆਪਣੇ ਹਿਰਦੇ ਤੋਂ ਕਾਇਰਤਾ ਨੂੰ ਛੱਡ ਦਿਓ, ਕਾਇਰਤਾ ਨੂੰ ਦੂਰ ਕਰ ਦਿਓ ਤੇ ਪੁਰਸ਼ਾਰਥ ਕਰਕੇ ਪਰਾਕਰਮ ਕਰਕੇ ਤੁਸੀਂ ਰਣ ਭੂਮੀ ਦੇ ਵਿਚ ਜਿੱਤ ਦੀ ਪ੍ਰਾਪਤੀ ਕਰੋ।
ਆਪਣੇ ਗ੍ਰਾਮ ਕੋ ਲੇ ਹੋ ਬਸਾਈ, ਚੜ ਆਵੇ ਕੋ ਕਰੋ ਲੜਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਆਪਣਾ ਪਿੰਡ ਉਥੇ ਹੀ ਵਸਾਉਣਾ ਹੈ, ਇਸ ਕਰਕੇ ਜੇਕਰ ਜੈਦ ਪਿਰਾਣਾ ਚੜ ਕੇ ਤੁਹਾਡੇ ਤੇ ਆਵੇਗਾ ਤੇ ਅੱਗੇ ਵਧ ਕੇ ਤੁਸੀਂ ਫਿਰ ਲੜਾਈ ਕਰਿਓ।
ਕਾਲਾ ਕਰਮ ਚੰਦ ਤੇ ਆਦ, ਕਹਿਓ ਕਹਾਂ ਬਣ ਆਵੇ ਬਾਦ।
ਜਦੋਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਆਦੇਸ਼ ਦਿੱਤਾ, ਅੱਗੋਂ ਕਾਲਾ ਤੇ ਕਰਮ ਚੰਦ ਉਹ ਫਿਰ ਹੱਥ ਜੋੜ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਾਂ ਬਣ ਆਵੇ ਬਾਦ। ਸੱਚੇ ਪਾਤਸ਼ਾਹ ਅਸੀਂ ਕਿਹੜੇ ਤਰੀਕੇ ਦੇ ਨਾਲ ਲੜਾਈ ਦੇ ਵਿਚ ਜੈਦ ਪਿਰਾਣੇ ਦੇ ਨਾਲ ਪੂਰੇ ਉਤਰਾਂਗੇ।
ਜੈਤ ਮਹਾ ਪ੍ਰਾ ਕਰਮ ਕੇ ਸੰਗ, ਜਿਸ ਕੇ ਸਾਹਮਣੇ ਹੀ ਅਪਰ ਸਰ ਬੰਗ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੈਤ ਪਿਰਾਣਾ ਬਹੁਤ ਪਰਾਕਰਮੀ ਹੈ, ਉਹ ਬੜਾ ਬਲਵਾਨ ਹੈ। ਸੱਚੇ ਪਾਤਸ਼ਾਹ ਅਸੀਂ ਸਾਰੇ ਦੇ ਸਾਰੇ ਮਿਲ ਕੇ ਵੀ ਉਸ ਇਕੱਲੇ ਦੇ ਨਾਲ ਲੜ ਨਹੀਂ ਸਕਦੇ।
ਗਜ ਸੋ ਭਿਰਨ ਸਮਰੱਥ ਵਿਸਾਲਾ, ਇਕਲੋ ਕੇ ਹਰ ਹਤੈ ਕਰਾਲਾ।
ਸੱਚੇ ਪਾਤਸ਼ਾਹ ਜਿਸ ਤਰ੍ਹਾਂ ਭਾਵੇਂ ਕਿ ਬਹੁਤ ਵੱਡੇ ਵੱਡੇ ਕਾਫੀ ਸਾਰੇ ਹਾਥੀ ਹੋਣ, ਇਕੱਲਾ ਸ਼ੇਰ ਹੀ ਉਹਨਾਂ ਦੇ ਵਾਸਤੇ ਕਾਫੀ ਹੁੰਦਾ ਹੈ, ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਸਾਡੀ ਗੱਲ ਹੈ, ਅਸੀਂ ਤੇ ਇੰਨੇ ਸਮਰੱਥ ਵੀ ਨਹੀਂ ਹਾਂ, ਉਹ ਇਕੱਲਾ ਹੀ ਸਾਡੇ ਤੇ ਭਾਰੂ ਹੋਵੇ।
ਸਭ ਸ਼ਤਰੂ ਜਿਸ ਤੇ ਪੈ ਮਨ, ਨਹੀਂ ਸਨ ਮੁਖ ਵੈ ਰਣ ਕੋ ਠਨ।
ਕਹਿੰਦੇ ਨੇ ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਵੈਰੀ ਜੈਦ ਪਿਰਾਣੇ ਦੇ ਡਰ ਨੂੰ ਮੰਨਦੇ ਨੇ, ਕੋਈ ਵੀ ਉਹਦਾ ਸਾਹਮਣਾ ਨਹੀਂ ਕਰਦਾ ਰਣ ਭੂਮੀ ਦੇ ਵਿਚ।
ਸਗਰੇ ਦੇਸ਼ ਵਿਦਤ ਬਲਵੰਤਾ, ਬਰਛੀ ਤੀਛਣ ਹਾਥ ਤਰੰਤਾ।
ਸੱਚੇ ਪਾਤਸ਼ਾਹ ਆਸੇ ਪਾਸੇ ਦੇ ਸਾਰੇ ਇਲਾਕਿਆਂ ਦੇ ਵਿਚ ਉਹਦੀ ਬੜੀ ਮਸ਼ਹੂਰੀ ਹੈ ਕਿ ਜੈਦ ਪਿਰਾਣੇ ਵਰਗਾ ਕੋਈ ਵੀ ਬਲਵਾਨ ਨਹੀਂ ਹੈ। ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਹੱਥ ਦੇ ਵਿਚ ਉਹ ਤਿੱਖੀ ਬਰਛੀ ਫੜ ਕੇ ਰੱਖਦਾ।
ਜਿਸ ਲੱਗ ਪਹੁੰਚੇ ਜੀਅਤ ਨ ਫੇਰ, ਇਮ ਕਾਲੈ ਕਮਸਾਨ ਕਨੇਰ।
ਸੱਚੇ ਪਾਤਸ਼ਾਹ ਇੰਨਾ ਵੱਡਾ ਕਮਸਾਨ ਦਾ ਉਹ ਯੁੱਧ ਲੜਦਾ ਹੈ ਕਿ ਜਿਹਦੇ ਵੱਲ ਵੀ ਆਪਣੀ ਬਰਛੀ ਦਾ ਵਾਰ ਕਰ ਦਿੰਦਾ, ਉਹਦੀ ਬਰਛੀ ਦਾ ਵਾਰ ਕਦੇ ਵੀ ਖਾਲੀ ਨਹੀਂ ਗਿਆ, ਜਿਹਦੇ ਤੇ ਚਲਾਉਂਦਾ ਉਹ ਫਿਰ ਜਿਉਂਦਾ ਨਹੀਂ ਬਚਦਾ।
ਤਿਸ ਕਲ ਕੇ ਆਗੇ ਬ੍ਰਿੰਦ, ਪਾਜਤ ਹੈ ਤਜ ਲਾਜ ਬਿਲੰਦ।
ਕਹਿੰਦੇ ਨੇ ਸੱਚੇ ਪਾਤਸ਼ਾਹ ਇਕੱਲੇ ਜੈਤ ਦੇ ਅੱਗੇ ਬਹੁਤ ਸਾਰੇ ਆਪਣੀ ਲਾਜ ਨੂੰ ਛੱਡ ਕੇ ਦੌੜ ਜਾਂਦੇ ਨੇ।
ਜੈਤ ਅਗਾਰੀ ਹਮ ਹੈ ਕਹਾਂ, ਜਿਸ ਕੀ ਧਾਂਕ ਸੁਣੀ ਜਹ ਕਹਾਂ।
ਸੱਚੇ ਪਾਤਸ਼ਾਹ ਵੱਡੇ ਵੱਡੇ ਯੋਧੇ ਜੈਤ ਤੋਂ ਹਾਰ ਕੇ ਡਰ ਕੇ ਦੌੜ ਗਏ ਨੇ, ਤੇ ਸੱਚੇ ਪਾਤਸ਼ਾਹ ਸਾਡੀ ਉਹਦੇ ਸਾਹਮਣੇ ਕੀ ਔਕਾਤ ਹੈ।
ਜਿਸ ਕੀ ਧਾਂਕ ਸੁਣੀ ਜਹ ਕਹਾਂ, ਜੈਤ ਦੀ ਤਾਕਤ ਦੀ ਜਿਹੜੀ ਧਾਂਕ ਹੈ ਦੂਰ ਦੂਰ ਤੱਕ ਪਸਰੀ ਹੋਈ। ਇਸ ਪ੍ਰਕਾਰ ਜਬ ਕਰੀ ਬਡਾਈ, ਸਤ ਗੁਰ ਪੂਛਤ ਪੇ ਤਿਨ ਤਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਨੇ ਇਸ ਤਰੀਕੇ ਦੇ ਨਾਲ ਉਹਦੀ ਤਾਕਤ ਦਾ ਬਖਾਣ ਕੀਤਾ, ਉਹਦੀਆਂ ਜਸਤੀਆਂ ਗੱਲਾਂ ਕੀਤੀਆਂ ਕਿ ਇੰਨਾ ਜ਼ਿਆਦਾ ਬਲਵਾਨ ਹੈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਪੁੱਛਦੇ ਨੇ,
ਕਹਿੰਦੇ ਨੇ ਕਿਸ ਕਾਰਨ ਤੇ ਬੜ ਬਲਵਾਨਾ, ਭਾਇਓ ਜੈਤ ਕੋ ਦੇਹ ਮਹਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਜ਼ਿਆਦਾ ਤੁਸੀਂ ਕਹਿ ਰਹੇ ਹੋ ਇੰਨਾ ਜ਼ਿਆਦਾ ਬਲਵਾਨ ਮੈਂ ਤੇ ਕੋਈ ਨਹੀਂ ਸੁਣਿਆ ਕਿ ਕੋਈ ਐਸਾ ਹੋਵੇ ਕਿ ਜਿਹੜਾ ਇਕੱਲਾ ਹੀ ਐਸੇ ਵੱਡਿਆਂ ਵੱਡਿਆਂ ਨੂੰ ਹਰਾ ਦੇਵੇ, ਕਿ ਜਿਹੜਾ ਇਕੱਲਾ ਹੀ ਨਿਹੱਥਾ ਹੀ ਸ਼ੇਰ ਨੂੰ ਮਾਰ ਦੇਵੇ, ਜੇਕਰ ਐਡਾ ਬਲਵਾਨ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਾਰਨ ਕੀ ਹੈ ਕਿ ਉਹ ਇੰਨਾ ਜ਼ਿਆਦਾ ਬਲਵਾਨ ਹੈ।
ਸੋ ਹਮ ਕੋ ਸਭ ਦੇਹ ਸੁਨਾਈ, ਜਿਸ ਤੇਰੇ ਪਪਲਾਏ ਸਮੁਦਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਕੁਝ ਸੁਣਾ ਕੇ ਬਿਆਨ ਕਰੋ ਕਿ ਐਸਾ ਕਿਹੜਾ ਕਾਰਨ ਹੈ ਕਿ ਉਹ ਇੰਨਾ ਜ਼ਿਆਦਾ ਬਲਸ਼ਾਲੀ ਹੈ, ਜਿਹਨੂੰ ਵੇਖਦਿਆਂ ਸਾਰ ਹੀ ਉਹਦੇ ਵੈਰੀ ਦੌੜ ਜਾਂਦੇ ਨੇ।
त्रास मान तुम थिरो न आगे बिना लारे चाहत हो पागे।
सतगुरु जी कहिंदे ने मैं बड़ा हैरान हां कि बगैर ही ओदे नाल लड़न तो तुसी अपने हठ नूं पहला ही छड़ दिता है। तुसी ये कोशिश ही नहीं करदे, ये जरूरत ही नहीं करदे कि जैत दा सामना करिए। इन्ना वड्डा तुसी अपने मन दे विच ओदा डर बिठाया होया कि तुसी पहला ही मैदान आरंभण दे वास्ते ही नहीं चाहुंदे। सच्चे पातशाह जी कहिंदे ने की कारण है कि ओ एडा वड्डा बलवान।
तुमरो बसबो पी किम होए, कहो समझाओ सब ही सोए।
सतगुरु जी कहिंदे ने कि जेकर ओदे नाल तुसी नहीं लड़ोगे ते फिर तुहाडा उत्थे वासा किवें होवेगा, तुसी किस तरीके दे नाल उत्थे वसोगे।
कहो समझावो सब ही सोए।
सतगुरु जी कहिंदे ने मैनूं समझा के दसो कि किवें होवेगा। पहली गल है कि तुसी दसो कि इन्ना बलशाली किवें, ते फिर जेकर बलशाली भी बहुता होया तां वी तुहानूं उहदे नाल लड़ना ही पवेगा। जेकर ना लड़ोगे ते फिर मैनूं समझाओ कि किवें वसोगे।
पौने उपाय हम करें तुम्हारा, चहे बसायो ग्राम योदारा।
सतगुरु जी कहिंदे ने कि पहला ते जैद पिराणे दी गल दसो कि उहदे विच ताकत इन्नी ज्यादा क्यों है। सतगुरु जी कहिंदे ने कि जदों बयान करोगे ते फिर असीं कोई उपाय सोचांगे, कोई यतन सोचांगे उस नूं मारन दा, उस नूं हराउण दा।
चह बसायो ग्राम धारा, क्योंकि असीं तुहानूं उत्थे ही वसाउणा चाहुंदे आं, उत्थे तुहाडा पिंड बने, इही साडी चाह है। काला करम चांद सुन तबे, गुर टिग चह प्रसंग कह सबे।
ग्रंथाकार भाई संतोख सिंह जी लिखदे ने उस वेले काले ने ते करम चंद ने सतगुरां दे हुक्म नूं मन्निया ते सतगुरां दे सामने ਉਹ ਪ੍ਰਸੰਗ ਬਿਆਨ ਕਰਨ ਅੱਗੇ ਨੇ ਜੈਤ ਪਿਰਾਣੇ ਦਾ ਕਿ ਐਸਾ ਕੀ ਕਾਰਨ ਹੈ ਕਿ ਉਹ ਇੰਨਾ ਵੱਡਾ ਬਲਵਾਨ ਦੁਨੀਆਂ ਦੇ ਉੱਤੇ ਪੈਦਾ ਹੋਇਆ। ਇਸ ਜਗ੍ਹਾ ਤੋਂ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕਹਿ ਮਹਾਰਾਜ ਕੇ ਬੰਦ ਕਰ, ਸੁਣੋ ਪ੍ਰਭੂ ਸੁਖ ਦਾਏ, ਜੈਤ ਪਿਰਾਣੇ ਜਨਮ ਕੀ ਭਾਈ ਕਥਾ ਜਿਸ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਰਾਜਕਿਆਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਸ਼ੁਰੂ ਕੀਤੀ। ਕਹਿੰਦੇ ਨੇ ਸੁਣੋ ਪ੍ਰਭੂ ਸੁਖ ਦਾਏ, ਹੇ ਸੁਖਾਂ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਸੁਣੋ,
ਜੈਤ ਪਿਰਾਣੇ ਜਨਮ ਕੀ ਭਈ ਕਥਾ ਜਿਸ ਪਾਏ, ਕਿ ਜੈਤ ਪਿਰਾਣੇ ਦੇ ਜਨਮ ਦੀ ਕਥਾ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਜਿਸ ਨਿਸ ਮੈਂ ਗਰਭ ਧਾਰਨ ਕੀ ਨਾ, ਤਰਨੀ ਇਸ ਕੀ ਮਾਤ ਨਵੀਨਾ।
ਕਹਿੰਦੇ ਨੇ ਕਿ ਜਦੋਂ ਇਸ ਨੇ ਆਪਣੀ ਮਾਤਾ ਦੇ ਗਰਭ ਨੂੰ ਧਾਰਨ ਕੀਤਾ, ਤਰਨੀ ਇਸ ਕੀ ਮਾਤ ਨਵੀਨਾ, ਇਹਦੀ ਜਿਹੜੀ ਮਾਂ ਸੀ ਉਹ ਜਵਾਨੀ ਦੀ ਉਮਰ ਦੇ ਵਿੱਚ ਸੀ।
ਜਾਮ ਜਾਮਨੀ ਜਬ ਰਹਿ ਗਈ, ਪਰੀ ਮੰਚ ਨਿੰਦਰਾ ਬਸ ਭਈ।
ਜਾਮ ਜਾਮਨੀ ਜਬ ਰਹਿ ਗਈ, ਜਦੋਂ ਭਾਵ ਕੇ ਪਹਿਰ ਰਾਤ ਰਹਿੰਦੀ ਸੀ, ਭਾਵ ਕੇ ਜਦੋਂ ਅੰਮ੍ਰਿਤ ਵੇਲਾ ਸੀ,
ਪਰੀ ਮੰਚ ਪਰ ਨਿੰਦਰਾ ਬਸ ਭਈ, ਆਪਣੇ ਪਲੰਗ ਦੇ ਉੱਤੇ ਪੈ ਗਈ ਤੇ ਨੀਂਦ ਦੇ ਵਸ ਹੋ ਗਈ। ਉਪਰ ਕੋਠੇ ਸੁਪਤ ਪਰੀ ਹੈ, ਸਗਰੀ ਰਾਤ ਬਤੀਤ ਕਰੀ ਹੈ।
ਕਹਿੰਦੇ ਨੇ ਕਿ ਕੋਠੇ ਦੇ ਉੱਤੇ ਸੁੱਤੀ ਹੋਈ ਸੀ। ਆਮ ਕਰਕੇ ਅੱਜ ਕੱਲ ਇਸ ਤਰ੍ਹਾਂ ਦਾ ਰਿਵਾਜ ਹਟ ਗਿਆ। ਜੇਕਰ ਤੁਸੀਂ ਪਿੰਡਾਂ ਆਦਿਕ ਦੇ ਵਿੱਚ ਜਾਓ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਲੋਕ ਕੋਠਿਆਂ ਦੇ ਉੱਤੇ ਪਾਵ ਕੇ ਛੱਤਾਂ ਦੇ ਉੱਤੇ ਹੀ ਮੰਜੇ ਡਾ ਕੇ ਸੌ ਜਾਂਦੇ ਨੇ ਗਰਮੀ ਤੋਂ ਬਚਣ ਦੇ ਵਾਸਤੇ।
ਕਹਿੰਦੇ ਨੇ ਕਿ ਉਪਰ ਕੋਠੇ ਸੁਪਤ ਪਰੀ ਹੈ, ਇਹ ਕੋਠੇ ਦੇ ਉੱਤੇ ਸੁੱਤੀ ਹੋਈ ਸੀ। ਸਗਰੀ ਰਾਤ ਬਤੀਤ ਕਰੀ ਹੈ, ਇਸੇ ਤਰ੍ਹਾਂ ਸਾਰੀ ਰਾਤ ਸੌ ਕੇ ਇਹਦੀ ਮਾਂ ਨੇ ਬਤੀਤ ਕੀਤੀ। ਤਟ ਤਲਾਓ ਕੇ ਘਰ ਮੈਂ ਰਹਿ, ਨੀਰ ਸੰਗ ਸਭ ਪੂਰਨ ਹੈ।
ਸਤਿਗੁਰਾਂ ਨੂੰ ਸੁਣਾਉਂਦੇ ਨੇ ਉਹਦੀ ਕਥਾ ਨੂੰ। ਕਹਿੰਦੇ ਨੇ ਕਿ ਤਲਾਅ ਦੇ ਕਿਨਾਰੇ ਦੇ ਉੱਤੇ ਇਹਨਾਂ ਦਾ ਘਰ ਸੀ।
ਨੀਰ ਸੰਗ ਸਭ ਪੂਰਨ ਹੈ,
ਕਹਿਣ ਤੋਂ ਭਾਵ ਹੈ ਕਿ ਤਲਾਅ ਦੇ ਕੰਢੇ ਇਹਨਾਂ ਦਾ ਘਰ ਸੀ ਤੇ ਉਸ ਤਲਾਅ ਦੇ ਵਿੱਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਸੀ।
ਸੂਰਜ ਉਦੈ ਹੋਣ ਕੋ ਕਾਲਾ ਆਏ ਕੇ ਹਰੀ ਏਕ ਕਰਾਲਾ। ਇੱਕ ਪਾਸੇ ਕਹਿੰਦੇ ਨੇ ਕਿ ਸੂਰਜ ਦੇ ਉਦੇ ਹੋਣ ਦਾ ਭਾਵ ਕੇ ਚੜ੍ਹਨ ਦਾ ਸਮਾਂ ਹੋ ਗਿਆ ਸੀ, ਦੂਸਰੇ ਪਾਸੇ ਇੱਕ ਬਹੁਤ ਭਿਆਨਕ ਸ਼ੇਰ ਉਸ ਤਲਾਬ ਦੇ ਕੰਢੇ ਆ ਗਿਆ ਪਾਣੀ ਪੀਣ ਦੇ ਲਈ। ਇੱਕ ਦਿਸ਼ ਗ੍ਰਾਮ ਦੁਤੀਆ ਦਿਸ਼ ਸੋਏ ਆਇਓ ਸ਼ੇਰ ਤ੍ਰਿਖਾ ਤੁਰ ਹੋਏ। ਇੱਕ ਦਿਸ਼ਾ ਦੇ ਵਿੱਚ ਪਿੰਡ ਸੀ, ਦੂਸਰੇ ਪਾਸੇ ਭਾਵ ਕੇ ਉਹ ਤਲਾ ਸੀ ਜਿਹਦੇ ਕੰਢੇ ਦੇ ਉੱਤੇ ਤਿਹਾਇਆ ਸ਼ੇਰ ਪਾਣੀ ਪੀਣ ਦੇ ਵਾਸਤੇ ਪਹੁੰਚ ਗਿਆ ਸੀ। ਜਲ ਕੋ ਪਾਣ ਕਰਿਓ ਮਨ ਪਾਵਾ ਪੁਣ ਗਰਜਿਓ ਬੜ ਸ਼ਬਦ ਸੁਣਾਵਾ। ਜਦੋਂ ਸ਼ੇਰ ਪਾਣੀ ਪੀ ਕੇ ਰੱਜ ਗਿਆ ਤੇ ਫੇਰ ਉਹ ਉੱਚੀ ਸਾਰੀ ਗਰਜਿਆ। ਜੈਤ ਮਾਤ ਸੁਪਤੀ ਤਬ ਜਾਗੀ ਔਚਕੀ ਉਤੇ ਦੇਖ ਬੇਲਾਗੀ। ਸ਼ੇਰ ਦੀ ਗਰਜ ਨੂੰ ਸੁਣ ਕੇ ਕਹਿੰਦੇ ਨੇ ਕਿ ਜੈਤ ਦੀ ਮਾਤਾ ਜਿਹੜੀ ਕਿ ਸੁੱਤੀ ਹੋਈ ਸੀ ਉਹ ਉੱਠ ਪਈ ਹੈ, ਉਹਦੀ ਜਾਗ ਖੁੱਲ ਗਈ। ਔਚਕ ਉਤੇ ਦੇਖ ਬੇਲਾਗੀ ਅਚਾਨਕ ਉਸ ਪਾਸੇ ਨੂੰ ਦੇਖਣ ਲੱਗੀ ਜਿੱਧਰੋਂ ਆਵਾਜ਼ ਆਈ ਸੀ। ਰਾਵੀ ਪ੍ਰਤਿਬਿੰਬ ਪਰਿਓ ਜਲ ਮਾਹੀ ਦੂਸਰ ਸ਼ੇਰ ਖਰੋ ਬੜ ਤਾਹੀ। ਇੰਨੇ ਚਿਰ ਨੂੰ ਕਹਿੰਦੇ ਨੇ ਕਿ ਸੂਰਜ ਵੀ ਥੋੜਾ ਜਾ ਚੜ ਗਿਆ ਸੀ। ਇੱਕ ਪਾਸੇ ਤੇ ਰਵੀ ਦਾ ਭਾਵ ਕੇ ਸੂਰਜ ਦਾ ਜਿਹੜਾ ਪ੍ਰਤੀਬਿੰਬ ਸੀ ਭਾਵ ਕੇ ਜਿਹੜਾ ਅਕਸ ਸੀ ਉਹ ਪਾਣੀ ਦੇ ਵਿੱਚ ਪੈ ਰਿਹਾ ਸੀ ਤੇ ਦੂਸਰੇ ਪਾਸੇ ਭਿਆਨਕ ਸ਼ੇਰ ਕਿਨਾਰੇ ਦੇ ਉੱਤੇ ਖਲੋਤਾ ਸੀ। ਨੇਤਰ ਉਗਾਰ ਪ੍ਰਥਮ ਦੋਹੇਰੇ ਦੋਨੋ ਕੇ ਮੁਖ ਲਗੀ ਸਵੇਰੇ। ਨੇਤਰਾਂ ਨੂੰ ਉਗਾੜ ਕੇ ਭਾਵ ਕੇ ਅੱਖਾਂ ਨੂੰ ਖੋਲ ਕੇ ਉਹ ਇਹਨਾਂ ਦੋਵਾਂ ਦੇ ਮੱਥੇ ਲੱਗੀ ਹੈ, ਭਾਵ ਕੇ ਇੱਕ ਪਾਸੇ ਉਹ ਮੱਥੇ ਲੱਗੀ ਹੈ ਭਿਆਨਕ ਭਾਰੀ ਸ਼ੇਰ ਦੇ ਤੇ ਦੂਸਰਾ ਉਸਨੇ ਅਕਸ ਦੇਖਿਆ ਹੈ ਪਾਣੀ ਦੇ ਵਿੱਚੋਂ ਰਵੀ ਦਾ ਸੂਰਜ ਦਾ। ਦੋਨੋ ਕੇ ਮੁਖ ਲੱਗੀ ਸਵੇਰੇ ਸਵੇਰੇ ਸਵੇਰ ਅੱਖਾਂ ਖੋਲਦਿਆਂ ਸਾਰ ਇਹਨਾਂ ਦੋਵਾਂ ਦੇ ਉਹ ਮੱਥੇ ਲੱਗੇ। ਤੀਰਜ ਧਰੇ ਦੇਖ ਤੀਰਹੀ ਯਤੀ ਉਤ ਦ੍ਰਿਸ਼ਟ ਸੁਟਾਰੀ ਨਹੀਂ। ਕਹਿੰਦੇ ਨੇ ਸੱਚੇ ਪਾਤਸ਼ਾਹ ਇਸ ਤੋਂ ਵੀ ਜ਼ਿਆਦਾ ਚੰਗੀ ਗੱਲ ਇਹ ਹੋਈ ਕਿ ਤੀਰੀ ਨੂੰ ਧਾਰਨ ਕਰਕੇ ਉਹ ਬਿਲਕੁਲ ਵੀ ਡਰੀ ਨਹੀਂ ਹੈ, ਉਹਨਾਂ ਦੋਵਾਂ ਨੂੰ ਦੇਖਦੀ ਰਹੀ, ਇਧਰ ਉਧਰ ਉਹਨੇ ਰਤਾ ਵੀ ਆਪਣੀ ਦ੍ਰਿਸ਼ਟੀ ਨੂੰ ਨਹੀਂ ਫੇਰਿਆ। ਤਿਸ ਕਾਰਨ ਤੇ ਗਰਭ ਮਜਾਰਾ ਭਇਓ ਬਲੀ ਅਰ ਸੂਰ ਉਦਾਰਾ। ਕਹਿੰਦੇ ਨੇ ਕਿ ਉਸੇ ਹੀ ਦਿਨ ਫਿਰ ਜੈਤ ਪਿਰਾਣੇ ਦਾ ਜਨਮ ਹੋਇਆ। ਸੱਚੇ ਪਾਤਸ਼ਾਹ ਇਹ ਵੱਡਾ ਕਾਰਨ ਸੀ ਕਿ ਜਿਸ ਦੇ ਕਾਰਨ ਇਸ ਬਲੀ ਦਾ ਸੂਰਮੇ ਦਾ ਜਨਮ ਹੋਇਆ।
ਲਰੈ ਹਜ਼ਾਰਨ ਕੇ ਸੰਗ ਸੋਈ ਤੀਰ ਨ ਧਰੈ ਅਗਾਰੀ ਕੋਈ।
ਸੱਚੇ ਪਾਤਸ਼ਾਹ ਸਾਰੇ ਲੋਕ ਇਹੀ ਕਹਿੰਦੇ ਨੇ ਕਿ ਇਹੀ ਕਾਰਨ ਹੈ ਕਿ ਹਜ਼ਾਰਾਂ ਦੇ ਨਾਲ ਉਹ ਲੜ ਸਕਦਾ ਹੈ, ਕਦੇ ਵੀ ਆਪਣੀ ਧੀਰੇ ਨੂੰ ਛੱਡਦਾ ਨਹੀਂ ਹੈ, ਕੋਈ ਉਹਦੇ ਸਾਹਮਣੇ ਠਹਿਰ ਨਹੀਂ ਸਕਦਾ।
ਤਿਸ ਕੇ ਸੰਗ ਲੜੈ ਹਮ ਕੈਸੇ ਜਿਸ ਤੇ ਤ੍ਰਾਸ ਧਰੈ ਸਭ ਐਸੇ।
ਹੁਣ ਸਾਰੇ ਕਹਿੰਦੇ ਨੇ ਕਿ ਹੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਐਸੇ ਵੱਡੇ ਬਲਵਾਨ ਦੇ ਨਾਲ ਦੱਸੋ ਅਸੀਂ ਕਿਸ ਤਰ੍ਹਾਂ ਲੜਾਂਗੇ ਜਿਹਦੇ ਤੋਂ ਸਾਰੇ ਬਹੁਤ ਡਰਦੇ ਨੇ।
ਹਮ ਤੇ ਨਹੀਂ ਸਮ ਸਰਤਾ ਹੋਏ ਨਰਨ ਮਾਰ ਕਰ ਲੂਟੈ ਸੋਏ।
ਸੱਚੇ ਪਾਤਸ਼ਾਹ ਅਸੀਂ ਕਦੇ ਵੀ ਜੈਦ ਪਿਰਾਣੇ ਦੀ ਬਰਾਬਰੀ ਕਰ ਨਹੀਂ ਸਕਾਂਗੇ।
ਨਰਨ ਮਾਰ ਕਰ ਲੁੱਟੈ ਸੋਏ, ਮਨੁੱਖਾਂ ਨੂੰ ਮਾਰ ਦਿੰਦਾ ਤੇ ਉਹਨਾਂ ਨੂੰ ਲੁੱਟ ਲੈਂਦਾ।
ਭਾਵੇਂ ਕਿੰਨਾ ਵੀ ਵੱਡਾ ਜੈਤ ਪਿਰਾਣਾ ਸੂਰਮਾ ਸੀ, ਉਸ ਦੇ ਨਾਲ ਨਾਲ ਉਹ ਲੁਟੇਰਾ ਤੇ ਖੂਨੀ ਵੀ ਸੀ।
ਸ੍ਰੀ ਹਰ ਰਾਏ ਸੁਣੀ ਸਭ ਗਾਥਾ ਕਹਿਓ ਬਾਕ ਕਾਲੇ ਕੇ ਸਾਥਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਾਰੀ ਗੱਲ ਨੂੰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸੁਣਿਆ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਾਲੇ ਨੂੰ ਹੁਕਮ ਕਰਦੇ ਨੇ,
ਕਹਿੰਦੇ ਨੇ ਨਿਸ਼ਚੇ ਮਹਾ ਬਲੀ ਸੋ ਹੈ ਜਿਸ ਤੇ ਡਰ ਕਰ ਸਗਰੇ ਰਹਿ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੰਨਣ ਦੇ ਵਾਸਤੇ ਇਹ ਗੱਲ ਬੜੀ ਯੋਗ ਹੈ
ਨਿਸ਼ਚਿਤ ਰੂਪ ਦੇ ਵਿੱਚ ਤੁਹਾਡੇ ਦੱਸਣ ਦੇ ਮੁਤਾਬਕ ਉਹ ਬੜਾ ਬਲੀ ਹੈ, ਬੜਾ ਤਾਕਤ ਵਾਲਾ ਹੈ, ਜਿਹਦੇ ਤੋਂ ਸਾਰੇ ਦੇ ਸਾਰੇ ਡਰਦੇ ਨੇ।
ਹਮ ਚਾਹਤ ਹੈ ਤੁਮੇ ਬਸਾਇਓ, ਨਿਫਲ ਨਾ ਹੋਏ ਬਾਕ ਜੋ ਗਾਇਓ।
ਪਰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਸਾਡੀ ਦਿਲੀ ਚਾਹ ਇਹ ਹੈ ਕਿ ਅਸੀਂ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਵਸਾਉਣਾ ਚਾਹੁੰਦੇ ਹਾਂ।
ਨਿਫਲ ਨਾ ਹੋਏ ਬਾਕ ਜੋ ਗਾਇਓ।
ਸਤਿਗੁਰੂ ਜੀ ਕਹਿੰਦੇ ਨੇ ਮੈਂ ਅੱਜ ਤੱਕ ਵੀ ਜਿਹੜਾ ਬਚਨ ਕੀਤਾ ਹੈ, ਮੇਰਾ ਵਾਕ ਵੀ ਕਦੇ ਨਿਸਫਲ ਨਹੀਂ ਗਿਆ, ਉਹ ਪੂਰਾ ਹੋਇਆ।
ਸਭ ਮਾਨਵ ਯੋਧਾ ਮਿਲ ਕਰਕੇ ਲਰੋ ਜੈਤ ਸੋ ਪਰਾਕਰਮ ਧਰਕੇ।
ਸਤਿਗੁਰੂ ਜੀ ਕਹਿੰਦੇ ਨੇ ਸਾਰੇ ਦੇ ਸਾਰੇ ਤੁਸੀਂ ਮਿਲ ਕੇ ਉਸ ਦੇ ਨਾਲ ਯੁੱਧ ਕਰਨਾ ਹੈ ਤੇ ਉਸ ਯੁੱਧ ਦੇ ਵਿੱਚ ਵੱਡਾ ਪਰਾਕਰਮ ਕਰਕੇ ਤੁਸੀਂ ਪੁਰਸ਼ਾਰਥ ਕਰਕੇ ਜੈਤ ਨੂੰ ਹਰਾ ਦੇਣਾ।
ਜਬ ਰਣ ਮੇ ਚਾਲੇ ਹਥਿਆਰੇ ਤਬ ਸਹਾਏ ਹਮ ਹੋਏ ਤੁਮਾਰੇ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਰਣ ਦੇ ਵਿੱਚ ਦੋਵਾਂ ਪਾਸਿਆਂ ਤੋਂ ਹਥਿਆਰ ਚੱਲ ਰਹੇ ਹੋਣਗੇ ਉਸ ਵੇਲੇ ਅਸੀਂ ਤੁਹਾਡੀ ਆਣ ਕੇ ਸਹਾਇਤਾ ਕਰਾਂਗੇ।
ਹਤੋ ਜੈਤ ਕਾਰਜ ਕਰ ਲੀਜੈ ਬਿਨ ਚਿੰਤਾ ਪੁਨ ਬਾਸ ਕਰੀਜੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੈਤ ਨੂੰ ਹੱਥ ਦਿਓ, ਭਾਵ ਕੇ ਜੈਤ ਨੂੰ ਮਾਰ ਦਿਓ। ਜੈਤ ਨੂੰ ਮਾਰਨ ਦੇ ਨਾਲ ਹੀ ਤੁਹਾਡਾ ਕਾਰਜ ਸਿੱਧ ਹੋਵੇਗਾ, ਫਿਰ ਬਗੈਰ ਚਿੰਤਾ ਤੋਂ ਤੁਸੀਂ ਆਪਣਾ ਵਾਸਾ ਉੱਥੇ ਕਰ ਸਕਦੇ।
ਸਭ ਅਵਨੀ ਬੀਰਨ ਕੀ ਹੈ ਰਣ ਕਰਤਾ ਭੋਗੈ ਇਸ ਲਹਿ।
ਫਿਰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਰਣ ਦੀ ਜਿਹੜੀ ਮਹਾਨਤਾ ਹੈ ਉਸ ਦਾ ਜ਼ਿਕਰ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਸਭ ਅਵਨੀ ਬੀਰਨ ਕੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੀ ਸਾਰੀ ਜਿਹੜੀ ਧਰਤੀ ਹੈ ਉਹ ਸੂਰਮਿਆਂ ਦੀ ਹੁੰਦੀ ਹੈ। ਰਣ ਕਰਤਾ ਭੋਗੈ ਇਸ ਲਹਿ। ਜਿਹੜਾ ਵੀ ਮਨੁੱਖ ਰਣ ਕਰਦਾ ਹੈ, ਯੁੱਧ ਕਰਦਾ ਹੈ ਆਪਣੀ ਭੂਮੀ ਦੇ ਬਦਲੇ।
ਕਰਤ ਜੋਧ ਜੇ ਮਰ ਕਰ ਜਾਏ ਭੁਗਤੈ ਸੁਖਣ ਸਵਰਗ ਕੇ ਮਾਹੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਮਿਆਂ ਦੀ ਸਾਰੀ ਧਰਤੀ ਹੈ, ਇਸ ਕਰਕੇ ਸੂਰਮਤਾਈ ਦੇ ਨਾਲ ਲੜ ਕੇ ਜਗ੍ਹਾ ਨੂੰ ਪ੍ਰਾਪਤ ਤੁਹਾਨੂੰ ਵੀ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸੂਰਮਾ ਰਣ ਭੂਮੀ ਦੇ ਵਿੱਚ ਯੁੱਧ ਲੜਦਾ ਲੜਦਾ ਮਰ ਜਾਂਦਾ ਹੈ, ਪਰ ਲੋਕਾਂ ਦੇ ਵਿੱਚ ਉਹ ਸੁਖਾਂ ਨੂੰ ਮਾਣਦਾ।
ਜੀਵਤ ਰਹਿ ਅਵਨੀ ਕੇ ਮਾਲਕ ਬਸਨਹਾਰ ਵੀ ਹੋਏ ਤਿਸ ਤਾਲਕ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਰਣ ਕਰੋ, ਯੁੱਧ ਲੜੋ, ਜੇਕਰ ਜਿੱਤ ਜਾਵੋਗੇ ਤੇ ਧਰਤੀ ਦੇ ਮਾਲਕ ਬਣੋਗੇ, ਜੇਕਰ ਹਾਰ ਜਾਓਗੇ ਮਰ ਜਾਓਗੇ ਤੇ ਫੇਰ ਪਰਲੋਕ ਦੇ ਸੁਖ ਵੀ ਨਸੀਬ ਹੋਣਗੇ।
ਬਸਨਹਾਰ ਵੀ ਹੋਏ ਤਿਸ ਤਾਲਕ,
ਭਾਵ ਕੇ ਧਰਤੀ ਦੇ ਵਸਣ ਵਾਲੇ ਵੀ ਫੇਰ ਉਸ ਦੇ ਅਧੀਨ ਹੁੰਦੇ ਨੇ ਜਿਹੜਾ ਐਸਾ ਪਰਾਕਰਮੀ ਸੂਰਮਾ ਹੁੰਦਾ।
ਇਉ ਮਹਿਮਾ ਰਣ ਕੀ ਵੱਡ ਜਾਨੋ ਹੋਏ ਸੁਚੇਤ ਜੈਤ ਕੋ ਹਾਨੋ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਦੀ ਵੱਡੀ ਮਹਿਮਾ ਹੈ ਰਣ ਦੀ, ਰਣ ਭੂਮੀ ਦੀ।
ਹੋਏ ਸੁਚੇਤ ਜੈਤ ਕੋ ਹਾਨੋ, ਇਸ ਕਰਕੇ ਸਾਡੇ ਬਚਨ ਨੂੰ ਮੰਨੋ, ਸੁਚੇਤ ਹੋ, ਹੁਸ਼ਿਆਰ ਹੋਵੋ ਤੇ ਜੰਗ ਦੇ ਵਿੱਚ ਜੈਤ ਨੂੰ ਮਾਰ ਦਿਓ। ਅੰਗ ਸੰਗ ਹਮ ਰਹਿ ਤੁਮਾਰੇ ਕਰ ਉਤਸ਼ਾਹ ਲਿਓ ਰਿਪ ਮਾਰੇ।
ਸਤਿਗੁਰੂ ਜੀ ਕਹਿੰਦੇ ਨੇ ਮੈਂ ਇਸ ਗੱਲ ਦਾ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਰਣ ਭੂਮੀ ਦੇ ਵਿੱਚ ਮੈਂ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਸਹਾਇਤਾ ਕਰਾਂਗਾ, ਤੁਸੀਂ ਬਸ ਉਤਸ਼ਾਹ ਕਰਕੇ ਆਪਣੇ ਵੈਰੀ ਦਾ ਨਾਸ ਕਰੋ।
ਨਹੀਂ ਤਾਸ ਕੋ ਮਨ ਮੈਂ ਤਾਰੋ ਸਮਖ ਜੋ ਆਏ ਸ਼ਸਤਰ ਗੈ ਮਾਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਤਨਕ ਮਾਤਰ ਵੀ ਤੁਸੀਂ ਕਿਸੇ ਦਾ ਡਰ ਨਾ ਮੰਨੋ, ਜਿਹੜਾ ਵੀ ਵੈਰੀ ਤੁਹਾਡੇ ਸਾਹਮਣੇ ਆਵੇ ਸ਼ਸਤਰਾਂ ਦਾ ਪ੍ਰਹਾਰ ਕਰਕੇ ਉਹਦਾ ਨਾਸ ਕਰ ਦੇ।
ਹਿਮ ਕਹਿ ਬਾਰ ਬਾਰ ਗੁਰ ਪੂਰੇ ਕਾਲੇ ਆਦ ਕਰੇ ਸਭ ਮੂਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਬਚਨ ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੇ ਨੇ ਤੇ ਕਾਲੇ ਆਦਿਕਾਂ ਨੂੰ ਫਿਰ ਲੜਾਈ ਦੇ ਵਾਸਤੇ ਤਿਆਰ ਕਰ ਦਿੱਤਾ। ਤਉ ਦੀਨ ਹੋਇ ਜੋਰਤ ਹਾਥ, ਸ੍ਰੀ ਗੁਰ ਬਣੋ ਆਪ ਜੇ ਨਾਥ। ਭਾਵੇਂ ਕਿ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਹ ਲੜਾਈ ਦੇ ਵਾਸਤੇ ਤਿਆਰ ਹੋ ਗਏ ਨੇ, ਤਾਂ ਵੀ ਹੱਥ ਜੋੜ ਕੇ ਦੀਨ ਹੋ ਕੇ ਸਤਿਗੁਰਾਂ ਨੂੰ ਬਾਰ ਬਾਰ ਕਹਿੰਦੇ ਨੇ, ਸੱਚੇ ਪਾਤਸ਼ਾਹ ਬਣੋ ਆਪ ਜੇ ਨਾਥ। ਸੱਚੇ ਪਾਤਸ਼ਾਹ, ਜੇਕਰ ਤੁਸੀਂ ਸਾਡੇ ਮਾਲਕ ਬਣੋਗੇ ਤਾਂ ਹੀ ਇਹ ਕੰਮ ਨੇਪਰੇ ਚੜੇਗਾ। ਤੋ ਹਮ ਮਾਰ ਸਕੈ ਰਿਪ ਪਾਰੋ, ਤੁਮਰੇ ਬਲ ਭਰੋਸੇ ਔਰ ਧਾਰੋ। ਸੱਚੇ ਪਾਤਸ਼ਾਹ, ਜੇਕਰ ਤੁਸੀਂ ਸਹਾਇਤਾ ਕਰੋਗੇ ਤਾਂ ਹੀ ਅਸੀਂ ਆਪਣੇ ਵੱਡੇ ਵੈਰੀ ਦਾ ਨਾਸ ਕਰ ਸਕਦੇ ਹਾਂ। ਤੁਮਰੇ ਬਲ ਭਰੋਸੇ ਔਰ ਧਾਰੋ, ਸਾਡੇ ਵਿੱਚ ਕੋਈ ਬਲ ਨਹੀਂ ਹੈ, ਸਾਡੇ ਵਿੱਚ ਕੋਈ ਤਾਕਤ ਨਹੀਂ ਹੈ। ਸੱਚੇ ਪਾਤਸ਼ਾਹ, ਤੁਹਾਡੇ ਆਸਰੇ ਤੁਹਾਡੇ ਬਲ ਤੇ ਹੀ ਅਸੀਂ ਭਰੋਸਾ ਧਾਰਨ ਕੀਤਾ।
ਤੇਸੇ ਆਗੇ ਹਮ ਕੁਛ ਨਹੀਂ ਹੈ, ਕਿਰਪਾ ਆਪ ਕੀ ਤੇ ਪਦ ਲਹਿ।
ਹੱਥ ਜੋੜ ਕੇ ਸਾਰੇ ਕਹਿੰਦੇ ਨੇ ਕਿ ਜੈਤ ਪਿਰਾਣੇ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ ਹਾਂ, ਪਰ ਜੇਕਰ ਤੁਸੀਂ ਹੁਕਮ ਕੀਤਾ ਤੇ ਤੁਹਾਡੀ ਕਿਰਪਾ ਨੂੰ ਪਾ ਕੇ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਦੁਆਰਾ ਅਸੀਂ ਇਸ ਪਦ ਦੇ ਅਧਿਕਾਰੀ ਬਣਾਂਗੇ।
ਕਰ ਮਸਲਦ ਲਰ ਬੇਕੀ ਤਬ, ਸਤਗੁਰ ਚਰਨ ਬੰਦ ਕਰ ਸਬ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਿਆਂ ਨੇ ਮਿਲ ਕੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ, ਇਸ ਤਰ੍ਹਾਂ ਦੀ ਮਸਲਤ ਕੀਤੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ।
ਆਪਣੇ ਡੇਰੇ ਮੇ ਚਲ ਗਏ, ਸਾਵਧਾਨ ਸ਼ਸਤਰਨ ਜੁੱਤ ਪਏ।
ਸਾਰੇ ਦੇ ਸਾਰੇ ਆਪਣੇ ਡੇਰਿਆਂ ਤੇ ਚਲੇ ਗਏ ਨੇ ਤੇ ਸ਼ਸਤਰਾਂ ਨੂੰ ਫੜ ਕੇ, ਹਥਿਆਰਾਂ ਨੂੰ ਫੜ ਕੇ ਸਾਰੇ ਦੇ ਸਾਰੇ ਸਾਵਧਾਨ ਹੋਏ, ਹੁਸ਼ਿਆਰ ਹੋਏ।
ਦੂਤ ਜੈਤ ਕੋ ਤਬ ਚਲ ਆਇਓ, ਤੁਮੈ ਉਠਾਵਨ ਮੋਹੇ ਪਠਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿੰਨੇ ਚਿਰ ਨੂੰ ਇੱਕ ਵਾਰ ਫੇਰ ਜੈਤ ਪਿਰਾਣਾ ਦਾ ਦੂਤ ਉਥੇ ਪਹੁੰਚ ਗਿਆ। ਉਹਨੇ ਆਣ ਕੇ ਆਖਿਆ, ਤੁਮੈ ਉਠਾਵਨ ਮੋਹੇ ਪਠਾਇਓ, ਤੁਹਾਨੂੰ ਇਥੋਂ ਤੋਰਨ ਦੇ ਵਾਸਤੇ ਮੈਨੂੰ ਉਸਨੇ ਘੱਲਿਆ।
ਜੇ ਕਰ ਚਲੇ ਜਾਹੋਗੇ ਆਜ, ਬਚੇ ਪ੍ਰਾਣ ਜੁਤ ਸਰਬ ਸਮਾਜ।
ਦੂਤ ਆਣ ਕੇ ਕਹਿੰਦਾ ਕਿ ਮੈਨੂੰ ਹੁਕਮ ਦੇ ਕੇ ਘੱਲਿਆ ਕਿ ਜੇਕਰ ਤੇ ਤੁਸੀਂ ਅੱਜ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਓਗੇ ਤੇ ਫੇਰ ਤੁਹਾਡਾ ਸਾਰਾ ਪਰਿਵਾਰ ਤੇ ਸਾਰਾ ਸਮਾਨ ਬਚ ਜਾਏਗਾ।
ਨਾ ਹੀ ਤਾਂ ਮੈਂ ਚੜ ਆਇਆ ਹਾਂ ਕਾਲੀ, ਲੂਟ ਲੇਹੋ ਹੋ ਵਸਤ ਵਿਸਾਲੀ।
ਉਹਨੇ ਆਖਿਆ ਕਿ ਜੇਕਰ ਅੱਜ ਨਾ ਗਏ ਤੇ ਕੱਲ ਨੂੰ ਫੇਰ ਕੋਈ ਸੰਦੇਸ਼ ਨਹੀਂ ਆਵੇਗਾ, ਮੈਂ ਫਿਰ ਆਪਣੀ ਚੜਾਈ ਕਰਕੇ ਆਵਾਂਗਾ ਤੇ ਫਿਰ ਤੁਹਾਨੂੰ ਲੁੱਟ ਕੇ ਮਾਰ ਕੇ ਆਪਣੀ ਜਗ੍ਹਾ ਤੋਂ ਬਾਹਰ ਕੱਢ ਦੇਵਾਂਗਾ।
ਸੁਣ ਕਾਲੇ ਤਬ ਤਾਂ ਇਹ ਸੁਣਾਇਓ, ਹਮ ਚਾਹਤੀ ਇਤ ਗ੍ਰਾਮ ਬਸਾਇਓ।
ਅੱਗੋਂ ਕਾਲੇ ਨੇ ਸੁਣ ਕੇ ਉਸ ਦੂਤ ਨੂੰ ਆਖਿਆ ਕਿ ਸੁਣ ਲੈ ਸਾਡੀ ਗੱਲ ਨੂੰ, ਅਸੀਂ ਇਸ ਜਗ੍ਹਾ ਦੇ ਉੱਤੇ ਆਪਣਾ ਪਿੰਡ ਵਸਾਉਣਾ ਚਾਹੁੰਦੇ।
ਗੁਰੂ ਹੁਕਮ ਤੇ ਬੈਠੇ ਜਾਨੋ, ਨਾਹਕ ਦੁਸ਼ ਕਹਾਂ ਤੁਮ ਠਾਨੋ।
ਕਾਲਾ ਕਹਿੰਦਾ ਹੈ ਕਿ ਜਾ ਕੇ ਜੈਤ ਨੂੰ ਕਹਿ ਦੇ ਕਿ ਗੁਰੂ ਦੇ ਹੁਕਮ ਦੇ ਨਾਲ ਅਸੀਂ ਇੱਥੇ ਬੈਠੇ ਹਾਂ, ਇਸ ਕਰਕੇ ਬੇਕਾਰ ਦੇ ਵਿੱਚ ਸਾਡੇ ਨਾਲ ਉਹ ਦੁਸ਼ ਨਾ ਕਰੇ।
ਜੇ ਨਹੀਂ ਜੈਤ ਬੈਠ ਬੋ ਦੇਹ, ਤਾਂ ਹਮ ਸਨਮੁਖ ਲੋਹਾ ਲੇਹ।
ਕਹਿੰਦੇ ਨੇ ਕਿ ਅਸੀਂ ਤੇ ਸਹਿਮਤੀ ਦੇ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਸਤਿਗੁਰਾਂ ਦੇ ਹੁਕਮ ਦੇ ਨਾਲ ਬੈਠੇ ਹਾਂ, ਇਸ ਕਰਕੇ ਉਹ ਚੜ ਕੇ ਨਾ ਆਵੇ, ਸਾਡੇ ਨਾਲ ਦੁਸ਼ ਨਾ ਕਰੇ। ਪਰ ਕਹਿੰਦੇ ਨੇ ਕਿ ਜੇਕਰ ਉਹ ਇਸ ਤਰ੍ਹਾਂ ਨਹੀਂ ਮੰਨਦਾ, ਸਾਨੂੰ ਇੱਥੇ ਨਹੀਂ ਰਹਿਣ ਦੇਗਾ, ਤਾਂ ਹਮ ਸਨਮੁਖ ਲੋਹਾ ਲੇਹ ਤੇ ਫੇਰ ਅਸੀਂ ਸਾਹਮਣੇ ਹੋ ਕੇ ਜੈਤ ਦੇ ਨਾਲ ਜੰਗ ਲੜਾਂਗੇ।
ਨਿਤ ਨਿਰਬਲ ਕੇ ਬਲ ਗੋਰੇ ਹੈ, ਵਿਦਤ ਬਾਤ ਇਹ ਸਭ ਜਗ ਕਹਿ।
ਕਾਲਾ ਕਹਿੰਦਾ ਕਿ ਦੁਨੀਆਂ ਦੇ ਵਿੱਚ ਇਹ ਮਸ਼ਹੂਰ ਗੱਲ ਹੈ,
ਨਿਤ ਨਿਰਬਲ ਕੇ ਬਲ ਗੁਰ ਹੈ, ਭਾਵ ਕੇ ਨਿਰਬਲਾਂ ਦਾ ਬਲ ਗੁਰੂ ਜੀ ਆਪ ਹੁੰਦੇ ਨੇ।
ਜਾਂ ਫਿਰ ਇਹ ਵੀ ਅਰਥ ਲਾਇਆ ਜਾ ਸਕਦਾ ਹੈ ਕਿ ਨਿਤ ਦੇ ਨਿਰਬਲਾਂ ਨੂੰ ਗੁਰਾਂ ਦਾ ਬਲ ਹੁੰਦਾ ਹੈ, ਇਸ ਕਰਕੇ ਅਸੀਂ ਲੜਾਂਗੇ ਜੇਕਰ ਉਹ ਪਹਿਲ ਕਰੇਗਾ। ਇਹ ਗੱਲ ਜਦੋਂ ਦੂਤ ਨੇ ਸੁਣੀ ਤੇ ਬਹੁਤ ਹੈਰਾਨ ਹੋਇਆ, ਕਿਉਂਕਿ ਦੂਤ ਨੂੰ ਕਦੇ ਵੀ ਕਿਸੇ ਵਿਰੋਧੀ ਨੇ ਇਹ ਗੱਲ ਨਹੀਂ ਸੀ ਆਖੀ ਕਿ ਅਸੀਂ ਯਾਤ ਦੇ ਨਾਲ ਯੁੱਧ ਲੜਾਂਗੇ। ਇਸ ਤਰ੍ਹਾਂ ਦੂਤ ਨੂੰ ਉਹਨਾਂ ਨੇ ਕਹਿ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾ।